ਕ੍ਰਿਸ਼ਨ ਨੂੰ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਵਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਅੰਮ੍ਰਿਤ ਵੇਲੇ ਜਾਗਣਾ ਜੇ ਕੋ ਜਾਗੈ ਨਿਤ ਇੱਕ ਬੜਿੰਦੇ ਆਰ ਜਾ ਦੂਜਾ ਸਾਹਿਬ ਆਵੈ ਚਿੱਤ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁੱਤ ਦਾਰਾ ਸਿਓ ਪ੍ਰੀਤ ਲਗਾਈ ਸੁੱਤਦਾਰਿਆ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਇਹ ਮਲੰਤ ਜਮ ਤ੍ਰਾਸ ਮੁਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਸੋ ਕਹੋ ਟਲ ਗੁਰ ਸੇਵੀਐ ਐਹਨ ਸੁਸਹਿਜ ਸੁਭਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਓ ਵੈ ਸਿਵ ਦੁਖ ਸੰਮਦੀ ਨੂਰ ਅਰਸੋਂ ਗੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਫਿਰਤ ਫਿਰਦ ਭੇਟੇ ਜਨ ਸਾਧੂ ਪੂਰੈ ਗੁਰੂ ਸਮਝਾਇਆ ਆਨ ਸਗਲ ਵਿਦ ਕਾਮਨਾਵੈ ਹਰ ਹਰ ਨਾਮ ਧਿਆਇਆ। ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ। ਆਨ ਸਗਲ ਵਿਦ ਕਾਮਨਾਵੈ, ਹਰ ਹਰ ਨਾਮ ਧਿਆਇਆ। ਤਾਂਤੀ ਮੋਹੀ ਧਾਰੀ ਓਟ ਗੋਪਾਲ, ਸਰਨ ਪਰਿਓਮ ਪੂਰਨ ਪਰਮੇਸ਼ਰ, ਬੇਨਸੀ ਸਗਲ ਜੰਜਾਲ ਰਹਾਉ। ਸੁਰਗ ਮਿਰਤ ਪਿਆਲ ਭੂ ਮੰਡਲ, ਸਗਲ ਵਿਆਪੀ ਮਾਏ, ਜੀ ਉਧਾਰਨ ਸਭ ਕੁਲ ਤਾਰਨ, ਹਰ ਹਰ ਨਾਮ ਧਿਆਏ। ਨਾਨਕ ਨਾਮ ਨਿਰੰਜਨ ਗਾਈਐ, ਪਾਈਐ ਸਰਬ ਨਿਧਾਨਾ, ਕਰ ਕਿਰਪਾ ਜਿਸ ਦੀ ਸੁਆਮੀ, ਬਿਰਲੇ ਕਾਹੂ ਜਾਨਾ। ਨਾਨਕ ਨਾਮ ਨਿਰੰਜਨ ਗਾਈਐ, ਪਾਈਐ ਸਰਬ ਨਿਧਾਨਾ, ਕਰ ਕਿਰਪਾ ਜਿਸ ਦੀ ਸੁਆਮੀ, ਬਿਰਲੇ ਕਾਹੂ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਗਰੀਬ ਨਿਵਾਜ ਪਾਤਸ਼ਾਹ, ਦੀਨ ਦੁਨੀਆ ਦੇ ਵਾਲੀ, ਸਮੁੱਚੀ ਮਾਨਵਤਾ ਦੇ ਰਹਿਬਰ, ਦਸਾਂਹੀ ਪਾਤਸ਼ਾਹੀਆਂ ਦਾ ਹਿਰਦਾ ਸਰੂਪ, ਬਖਸ਼ਣਹਾਰ ਬਖਸ਼ਿੰਦ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣਦੇ ਵਡਭਾਗੀ ਸਤਸੰਗੀਆਂ ਨੇ ਅੰਮ੍ਰਿਤ ਵੇਲੇ ਤੋਂ ਜੁੜਮਿਲ ਕਰਕੇ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਪ੍ਰਕਾਸ਼ ਦੀ ਸੇਵਾ, ਉਪਰੰਤ ਗੁਰਬਾਣੀ ਦੇ ਨਿਤਨੇਮ ਸਰਵਣ ਕਰਕੇ ਲਾਭ ਪ੍ਰਾਪਤ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਰਹਿਮਤ ਹੋਈ, ਆਪਣੇ ਸੁੰਦਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰ ਸੰਸਾਰ ਦੀ ਕਲਿਆਣ ਲਈ ਸੱਚੇ ਸ਼ਹਿਨਸ਼ਾਹ ਨੇ ਇਲਾਹੀ ਹੁਕਮ ਬਖਸ਼ਿਸ਼ ਕੀਤੇ। ਤੋ ਸਤਸੰਗੀਓ, ਸਤਿਗੁਰੂ ਜੀ ਦੇ ਬਖਸ਼ੇ ਹੋਏ ਪਾਵਨ ਸ੍ਰੀ ਮੁੱਖ ਵਾਕ ਜੀ, ਕੁਝ ਸਮੇਂ ਲਈ ਆਪਾਂ ਕਥਾ ਵਿਚਾਰ ਸਰਵਣ ਕਰੀਏ। ਅਸੀਸ ਬਖਸ਼ੋ, ਆਖੋ ਜੀ ਗੱਜ ਵੱਜ ਕਰਕੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ। ਧਨਾਸਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ ਸਮਰੱਥ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਫਿਰਤ ਭੇਟੇ ਜਨ ਸਾਧੂ, ਮਨੁੱਖ ਫਿਰਦਾ ਰਿਹਾ, ਭਰਮਣ ਕਰਦਾ ਰਿਹਾ, ਭਟਕਦਾ ਰਿਹਾ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਦੇ ਕੀੜਾ ਬਣਿਆ, ਕਦੇ ਪਤੰਗਾ ਬਣਿਆ, ਕਦੇ ਪੰਛੀ ਬਣਿਆ, ਕਦੇ ਸੱਪ ਬਣਿਆ, ਬਹੁਤ ਜੂਨਾਂ 'ਚ ਭਟਕਦਾ ਭਰਮਦਾ ਹੋਇਆ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹਦੇ ਸੰਜਰੀਆ। ਬੜਾ ਲੰਬੇਰਾ ਸਮਾਂ ਭਰਮਣ ਕਰਕੇ ਭਟਕਦਾ, ਵਾਰੀ ਵਾਰੀ ਫਿਰਦੇ ਹੋਏ ਨੂੰ ਮਨੁੱਖਾ ਦੇਹੀ ਦੀ ਪ੍ਰਾਪਤੀ ਹੋਈ ਤਾਂ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਰਹਿਮਤ ਕੀਤੀ ਹੈ ਕਿ ਇਹ ਮਨੁੱਖ ਇਹ ਵਾਹਿਗੁਰੂ ਨੂੰ ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ, ਪ੍ਰਭੂ ਨੂੰ ਮਿਲਣ ਦੀ ਵਾਰੀ ਹੈ, ਅਤੇ ਪ੍ਰਭੂ ਨੂੰ ਮਿਲਣ ਦੇ ਵਾਸਤੇ ਪਰਮਾਤਮਾ ਨੂੰ ਮਿਲਣ ਦੇ ਵਾਸਤੇ ਸਾਧੂ ਚਾਹੀਦਾ ਹੈ, ਕਿਉਂਕਿ ਜੋ ਆਪ ਮਿਲਿਆ ਹੋਵੇ ਉਹ ਹੀ ਦੂਸਰਿਆਂ ਨੂੰ ਮਿਲਾ ਸਕਦਾ ਹੈ, ਜੋ ਆਪ ਨਹੀਂ ਮਿਲਿਆ ਉਹ ਦੂਸਰਿਆਂ ਨੂੰ ਕਿਵੇਂ ਮਿਲਾਵੇਗਾ। ਸਾਧੂ ਭੇਖਦਾ ਨਹੀਂ ਚਾਹੀਦਾ, ਦਿਖਾਵੇ ਦਾ ਨਹੀਂ ਚਾਹੀਦਾ, ਵੱਡੇ ਵੱਡੇ ਬੈਨਰ ਲਾ ਕੇ ਦੋ ਅੱਖਰਾਂ 'ਚ ਸੰਤ ਲਿਖਣ ਦੇ ਨਾਲ ਸੰਤ ਨਹੀਂ ਬਣ ਜਾਂਦਾ, ਸਾਧੂ ਕਹਿਣ ਦੇ ਨਾਲ ਕੋਈ ਸਾਧੂ ਨਹੀਂ ਬਣ ਜਾਂਦਾ। ਸਾਧੂ ਦੀ ਪਰਿਭਾਸ਼ਾ ਸੱਚੇ ਸਹਿਨਸ਼ਾਹ ਨੇ ਪਾਵਨ ਬਾਣੀ ਅੰਦਰ ਰਹਿਮਤ ਕੀਤੀ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰਨਾਮਾ ਮਨ ਮੰਤ, ਧੰਨ ਸੇ ਸਿਆਈ ਨਾਨਕਾ ਪੂਰਨ ਸੋਈ ਸੰਤ। ਸਾਧ ਨਾਮ ਨਿਰਮਲ ਤਾ ਕੇ ਕਰਮ, ਜਿਹਦੀ ਕਰਨੀ ਨਿਰਮਲ ਮੈਲ ਤੋਂ ਰਹਿਤ ਉੱਦਮ ਹੈ, ਜਿਨ੍ਹਾਂ ਨੂੰ ਸਵਾਸ ਸਵਾਸ ਸਿਮਰਨ ਪ੍ਰਭੂ ਦਾ ਵਿਸਰਦਾ ਨਹੀਂ। ਸਾਧੂ ਦੀ ਨਿਸ਼ਾਨੀ ਹੈ ਕਿ ਉਹ ਪ੍ਰਭੂ ਦੇ ਨਾਮ ਨੂੰ ਕਦੇ ਵੀ ਨਹੀਂ ਵਿਸਾਰਦਾ, ਜਪਾ ਅਜਾਪ ਚੱਲਦਾ ਹੈ, ਅਤੇ ਜਿਸ ਨੂੰ ਸਿਮਰਨ ਨਹੀਂ ਵਿਸਰਦਾ, ਜਿਹਨੂੰ ਜਾਪ ਨਹੀਂ ਵਿਸਰਦਾ, ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ, ਦੀ ਪਾਤਸ਼ਾਹ ਕਹਿੰਦੇ ਨੇ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ, ਜਿਹਦੇ ਹਿਰਦੇ ਰੂਪੀ ਘਰ ਦੇ ਅੰਦਰ ਨਾਮ ਰੂਪੀ ਧਨ ਹੈ ਉਹ ਸੰਤ ਜਾਨ ਹੈ। ਸੰਸਾਰ ਦੇ ਜਿਹੜੇ ਸੰਤ ਨੇ, ਜਿਹੜੇ ਦਿਖਾਵੇ ਦੇ ਸੰਤ ਨੇ ਜਾਂ ਭੇਖ ਦੇ ਸੰਤ ਨੇ, ਉਹ ਕਹਿੰਦੇ ਨੇ ਨਾਮ ਧਨ ਹੋਵੇ ਨਾ ਹੋਵੇ ਪਰ ਪੂੰਜੀਪਤੀਆਂ ਤੇ ਕਿਰ ਪਹੁੰਚ ਜ਼ਰੂਰ ਚਾਹੀਦੀ ਹੈ, ਪੂੰਜੀਪਤੀਆਂ ਦੇ ਬਰਾਬਰ ਦੀ ਤੁਲਨਾ ਦੇ ਬਰਾਬਰ ਦੀ ਮਾਇਆ ਧਨ ਪਦਾਰਥ ਸਾਡੇ ਕੋਲ ਚਾਹੀਦਾ ਹੈ, ਜਿਹਦੇ ਕੋਲ ਵੱਡੀ ਮਾਇਆ ਹੈ, ਜ਼ਿਆਦਾ ਧਨ ਹੈ, ਜ਼ਿਆਦਾ ਚੇਲੇ ਹੈ, ਜ਼ਿਆਦਾ ਪਸਾਰਾ ਹੈ, ਉਹਨੂੰ ਲੋਕ ਕਹਿੰਦੇ ਇਹ ਬੜਾ ਵੱਡਾ ਸੰਤ ਹੈ, ਇਹ ਸੰਤ ਨਹੀਂ ਹੈ। ਪ੍ਰਭੂ ਦੀ ਭਗਤੀ ਕਰਨ ਵਾਲਾ, ਸੰਤ ਨਾਮ ਜਪਣ ਵਾਲਾ ਤਾਂ ਪਾਤਸ਼ਾਹ ਕਹਿੰਦੇ ਨੇ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨ ਕੋਈ, ਭਲਾ ਕੋਈ ਵਿਦਵਾਨ ਹੋਵੇ, ਚੱਕਰਵਰਤੀ ਬਾਦਸ਼ਾਹ ਹੋਵੇ, ਸ਼ਸਤਰਧਾਰੀ ਸੂਰਮਾ ਹੋਵੇ, ਪ੍ਰਭੂ ਦੀ ਭਗਤੀ ਕਰਨ ਵਾਲੇ ਦੇ ਬਰਾਬਰ ਕੋਈ ਨਹੀਂ, ਉਹਦੇ ਤੁਲ ਕੋਈ ਨਹੀਂ ਹੈ। ਸੰਤ ਜਨ ਦੀ ਸ਼ਰਨ ਸਾਰਿਆਂ ਨੂੰ ਆਉਣਾ ਪੈਂਦਾ ਹੈ, ਕਿਉਂਕਿ ਸਾਧੂ ਦੇ ਪੂਰਾ ਗੁਰ ਸਮਝਾਇਆ, ਇਹ ਪਰਮ ਪਵਿੱਤਰ ਉਪਦੇਸ਼ ਇਹ ਸਿੱਖਿਆ ਪੂਰੇ ਸਤਿਗੁਰੂ ਨੇ ਸਮਝਾਈ ਹੈ ਕਿ ਇਹ ਮਨੁੱਖ ਸਾਧੂ ਦੇ ਮਿਲਾਵ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਹੁਣ ਕਈ ਬੁੱਧੀਜੀਵੀ ਕਹਿੰਦੇ ਆ ਜੀ ਕਿਸੇ ਸਾਧ ਨੂੰ ਮਿਲਣ ਦੀ ਨਹੀਂ ਲੋੜ, ਸਤਿਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਗਏ ਹਾਂ, ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਅਤੇ ਕਿਸੇ ਨੂੰ ਗੁਰਬਾਣੀ ਦਾ ਬੋਧ ਨਹੀਂ, ਬਸ ਜੰਮਦੇ ਹੀ ਘਰ 'ਚੋਂ ਉੱਠ ਕਰਕੇ ਪਾਠੀ ਜਾਂ ਪਾਠ ਕਰ ਸਕਦੇ ਹਾਂ ਸਤਿਸੰਗੀਓ, ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ 'ਚ ਜਾਣ ਦੇ ਨਾਲ ਕਲਿਆਣ ਹੁੰਦੀ ਹੈ, ਭਲਾ ਹੁੰਦਾ ਹੈ, ਸਮਰੱਥ ਸਤਿਗੁਰੂ ਬਖਸ਼ਦੇ ਹੈ। ਪਰ ਸ਼ਰਨ ਦੇ ਅੰਦਰ ਗਿਆ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਰਸ ਕਰਕੇ ਸਾਧੂ ਦੇ ਨਾਲ ਮਿਲਾ ਦਿੰਦੇ ਆ, ਜੇ ਸ਼ਰਨ 'ਚ ਗਿਆ ਹੋਵੇ। ਸ਼ਰਨ 'ਚ ਜਾਣ ਦਾ ਵੀ ਬਹੁਤ ਵੱਡਾ ਅੰਤਰ ਹੈ, ਕੇਵਲ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਦਾ ਨਮਸਕਾਰ ਕੀਤੀ, ਲੰਗਰ ਪ੍ਰਸ਼ਾਦਾ ਛਕਿਆ ਅਤੇ ਘਰ ਨੂੰ ਤੁਰ ਗਿਆ, ਇਹ ਸ਼ਰਨ ਨਹੀਂ ਹੈ। ਦੀਨ ਦੁਨੀਆ ਦੇ ਵਾਲੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਿਸ ਵੇਲੇ ਨਵਾਬ ਦੌਲਤ ਖਾਂ ਪੁੱਛ ਰਿਹਾ ਸੀ ਜੈ ਰਾਮ ਜੀ ਨੂੰ ਬੇਬੇ ਨਾਨਕੀ ਜੀ ਦੇ ਸਤਿਕਾਰਯੋਗ ਪਤੀ ਜੀ ਨੂੰ ਕਿ ਮੋਦੀ ਜੀ ਦਾ ਨਾਮ ਕੀ ਹੈ, ਤਾਂ ਜੈ ਰਾਮ ਜੀ ਨੇ ਫਾਰਸੀ ਭਾਸ਼ਾ ਦੇ ਅੰਦਰ ਦੱਸਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਨਾਨਕ ਨਿਰੰਕਾਰੀ। ਦੌਲਤ ਖਾਂ ਕਹਿੰਦਾ ਇਹ ਨਿਰੰਕਾਰੀ ਕੀ ਹੁੰਦਾ ਹੈ, ਅਤੇ ਜੈ ਰਾਮ ਜੀ ਨੇ ਫਾਰਸੀ ਲਫਜ਼ਾਂ 'ਚ ਕੁਚਨ ਕਹੇ ਕਿ ਖੁਦਾ ਦੀ ਸਿਫਤ ਸਲਾਹ ਕਰਨ ਵਾਲਾ ਬੰਦਾ, ਪ੍ਰਭੂ ਦੇ ਨਾਮ ਨੂੰ ਜਪਣ ਵਾਲਾ ਬੰਦਾ, ਵਾਹਿਗੁਰੂ ਦੀ ਬੰਦਗੀ ਨੂੰ ਕਰਨ ਵਾਲਾ। ਨਵਾਬ ਦੌਲਤ ਖਾਂ ਹਾਸਰਾਸ 'ਚ ਕਹਿਣ ਲੱਗਿਆ ਵਿਅੰਗ ਦੇ ਅੰਦਰ ਕਿ ਮੋਦੀ ਦਾ ਵਿਆਹ ਹੋ ਗਿਆ ਹੈ, ਵਿਆਹਿਆ ਗਿਆ ਹੈ। ਜੈ ਰਾਮ ਜੀ ਨੇ ਕਿਹਾ ਜੀ ਅਜੇ ਅਸੀਂ ਟੋਲ ਭਾਲ ਕਰ ਰਹੇ ਹਾਂ, ਅਜੇ ਨਹੀਂ ਵਿਆਹੇ ਗਏ। ਤਾਂ ਦੌਲਤ ਖਾਂ ਕਹਿਣ ਲੱਗਿਆ ਜਵਾਨ ਅਵਸਥਾ ਹੋਵੇ, ਘਰ ਇਸਤਰੀ ਹੋਵੇ, ਸੁੰਦਰ ਸਰੂਪ ਹੋਵੇ, ਧਨ ਮਾਇਆ ਪਦਾਰਥ ਕੋਲ ਹੋਵੇ, ਫਿਰ ਪਤਾ ਲੱਗੇਗਾ ਕਿ ਖੁਦਾ ਦੀ ਸਿਫਤ ਕਰਨ ਵਾਲਾ ਬੰਦਾ ਹੈ, ਇਹ ਨਿਰੰਕਾਰ ਦਾ ਬੰਦਾ ਹੈ। ਤਾਂ ਸਮਰੱਥ ਸਤਿਗੁਰੂ ਜੀ ਦਾ ਬਚਨ ਹੋਇਆ ਦਵਾ ਦੌਲਤ ਖਾਂ ਨੂੰ, ਜਿਸ ਦੀ ਬਦੌਲਤ ਜ਼ੰਗੀਰ ਮਿਲਦੀ ਹੈ, ਜਿਸ ਦੀ ਬਦੌਲਤ ਧਨ ਪਦਾਰਥ ਪ੍ਰਾਪਤ ਹੁੰਦਾ ਹੈ, ਉਹ ਖੁਦਾ ਪਰਮਾਤਮਾ 'ਤੇ ਜਰੇ ਜਰੇ 'ਚ ਹੈ ਔਰ ਉਸਨੂੰ ਹਰਦਮ ਅਸੀਂ ਯਾਦ ਰੱਖਦੇ ਹਾਂ। ਅਤੇ ਨਵਾਬ ਕਹਿਣ ਲੱਗਿਆ ਜੇ ਤੁਸੀਂ ਖੁਦਾ ਨੂੰ ਇੱਕੋ ਹੀ ਰੂਪ ਮੰਨਦੇ ਹੋ ਤਾਂ ਫਿਰ ਮੇਰੇ ਨਾਲ ਨਵਾਜ਼ ਪੜ੍ਹ ਲਓ। ਬਾਦਸ਼ਾਹ ਨੇ ਕਿਹਾ ਠੀਕ ਹੈ, ਪੜ੍ਹ ਲਾਂਗੇ। ਦਿਨ ਰੱਖ ਲਿਆ, ਫਲਾਨੇ ਦਿਨ ਜੁਮੇ ਦੀ ਨਵਾਜ਼ ਆਵੇਗੀ, ਸ਼ੁੱਕਰਵਾਰ ਦੇ ਦਿਨ ਦੀ ਸ਼ਾਹੀ ਮਸੀਤ ਦੇ ਅੰਦਰ ਤੁਸੀਂ ਸਾਡੇ ਨਾਲ ਨਵਾਜ਼ ਪੜ੍ਹਨੀ ਹੈ। ਸੁਲਤਾਨਪੁਰ ਦੇ ਨਗਰ ਅੰਦਰ ਹਾਹਾਕਾਰ ਮੱਚ ਗਈ। ਅੱਜ ਗੁਰੂ ਨਾਨਕ ਦੇਵ ਦੌਲਤ ਖਾਂ ਦਾ ਮੋਦੀ ਨਵਾਜ਼ ਪੜ੍ਹੇਗਾ ਅਤੇ ਮੋਮਨ ਹੋ ਜਾਏਗਾ, ਉਹ ਆਪਣਾ ਧਰਮ ਪਰਿਵਰਤਨ ਕਰ ਲਏਗਾ। ਜਿਹੜੇ ਪ੍ਰੇਮੀ ਸਨ, ਸਤਸੰਗੀ ਸਨ, ਡਾਢੇ ਦੁਖੀ ਹੋਏ, ਤੜਪਦੇ ਨੇ ਕਿ ਇਹ ਕਿ ਨਵਾਬ ਦੌਲਤ ਖਾਂ ਨੇ ਅੱਤਿਆਚਾਰ ਕੀਤਾ ਹੈ। ਠੀਕ ਆ, ਉਹਦੇ ਘਰ ਦੀ ਨੌਕਰੀ ਕਰਦੇ ਹੈ, ਵੱਖਰਾ ਵਿਸ਼ਾ ਹੈ, ਪਰ ਇਹ ਤਾਂ ਨਹੀਂ ਕਿਸੇ ਦਾ ਜਮਰੀ ਧਰ ਪਰਿਵਰਤਨ ਕਰਵਾਇਆ ਜਾਏ। ਜਿਹੜੇ ਨਿੰਦਕ ਸਨ, ਚੁਗਲਖੋਰ ਸਨ, ਉਹ ਟਪੂਸੀਆਂ ਮਾਰਦੇ ਸੀ ਕਿ ਅੱਜ ਪਤਾ ਲੱਗੂਗਾ ਵੱਡੇ ਮੋਦੀ ਜੀ ਦਾ, ਮੋਦੀ ਦੀ ਕਿਰਤ ਕਿਰਤ ਕਰਨ ਵਾਲੇ, ਮੋਦੀ ਖਾਨਾ ਚਲਾਉਣ ਵਾਲੇ ਦਿਨ ਰਾਤ ਵੰਡੀ ਜਾਂਦੇ ਆ ਲੋਕਾਂ ਨੂੰ, ਅੱਜ ਦੇਖਾਂਗੇ। ਤਾਂ ਸਮਰੱਥ ਸਤਿਗੁਰੂ ਜੀ ਉਸ ਦਿਨ ਮਸੀਦ 'ਚ ਪੁੱਜਦੇ ਨੇ, ਬਾਲਾ ਜੀ ਵੀ ਨਾਲ ਨੇ, ਬੇਬੇ ਨਾਨਕੀ ਜੀ ਦੇ ਸਤਿਕਾਰਯੋਗ ਪਤੀ ਭਾਈਆ ਜੈ ਰਾਮ ਜੀ ਬੜੀ ਚਿੰਤਾ 'ਚ, ਬੜੇ ਗਮ ਦੇ ਅੰਦਰ ਬੈਠੇ ਨੇ, ਅੰਦਰ ਵੜ ਕੇ ਬਰਾਗ ਦੇ ਅੰਦਰ ਨੇ, ਕੀ ਲੋਕਾਂ ਨੂੰ ਮੂੰਹ ਦਿਖਾਵਾਂਗੇ, ਚਿੰਤਾ ਨੇ ਗ੍ਰਸੇ ਹੋਏ। ਬੇਬੇ ਨਾਨਕੀ ਜੀ ਵਾਰੀ ਵਾਰੀ ਸਮਝਾਉਂਦੀ ਹੈ, ਪਤੀ ਦੇਵ ਭਰਾਤਾ ਜੀ ਕੋਈ ਸੰਸਾਰੀ ਮੁੱਖ ਨਹੀਂ ਹੈ, ਉਹ ਅਕਾਲ ਪੁਰਖ ਦਾ ਸਰੂਪ ਧਾਰ ਕਰਕੇ ਆਇਆ ਹੈ। ਗੁਰੂ ਨਾਨਕ ਦੇਵ ਮਹਾਰਾਜ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਰੋੜਾਂ ਕਰੋੜਾਂ ਬ੍ਰਹਿਮੰਡ ਜਿਸ ਦੇ ਇੱਕ ਇੱਕ ਰੋਮ 'ਚ ਵੱਸਦੇ ਨੇ, ਉਸ ਪਰਮਾਤਮਾ ਨੇ ਗੁਰੂ ਨਾਨਕ ਨਾਮ ਕਹਾਇਆ ਹੈ। ਧੀਰਜ ਨਹੀਂ ਆਉਂਦੀ। ਜਦੋਂ ਨਵਾਜ਼ ਪੜ੍ਹਨ ਲਈ ਪੁੱਜੇ ਤਾਂ ਨਵਾਬ ਦੌਲਤ ਖਾਂ ਨਵਾਜ਼ ਪੜ੍ਹਦਾ ਹੈ, ਗੋਡਿਆਂ ਪਰਨੇ ਹੁੰਦਾ ਹੈ, ਕਦੇ ਉਹ ਜਿਸ ਤਰ੍ਹਾਂ ਉਹਨਾਂ ਦੀ ਵਿਧੀ ਹੈ, ਮਰਜ਼ਾਦਾ ਹੈ, ਸਮਰੱਥ ਸਤਿਗੁਰੂ ਨਾਨਕ ਪਾਤਸ਼ਾਹ ਖੜ੍ਹੇ ਨੇ। ਨਵਾਬ ਦੌਲਤ ਖਾਂ ਕਹਿੰਦਾ ਤੁਸੀਂ ਮੇਰੇ ਨਾਲ ਨਵਾਜ਼ ਨਹੀਂ ਪੜ੍ਹੀ। ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਤਾਂ ਨਵਾਜ਼ ਪੜ੍ਹੀ ਨਹੀਂ ਹੈ, ਸਰੀਰ ਦਾ ਪੜ੍ਹਨਾ ਪੜ੍ਹਨਾ ਨਹੀਂ ਹੈ, ਸਰੀਰ ਦਾ ਡਿੱਗਣਾ ਸ਼ਰਨ ਨਹੀਂ ਹੈ, ਸਰੀਰ ਨਾ ਆਇਆ ਗਿਆ ਸ਼ਰਨ ਨਹੀਂ ਹੈ, ਅਤੇ ਸ਼ਰਨ ਤਾਂ ਹਲ ਜੋੜ ਕੇ ਤੁਰਿਆ ਫਿਰਦਾ ਵੀ ਸ਼ਰਨ 'ਚ ਹੈ। ਜੇ ਕੋਈ ਮਾਈ ਬੀਬੀ ਮਾਤਾ ਉਹ ਮਾਈ ਦੇਸਾਂ ਕਾਬਲ ਕੰਧਾਰ ਦੀ ਹੈ, ਉਹ ਉੱਥੇ ਬੈਠੀ ਹੋਈ ਵੀ ਸ਼ਰਨ ਦੇ ਅੰਦਰ ਹੈ, ਅਤੇ ਕਾਬਲ 'ਚ ਬੈਠਾ ਭਾਈ ਗੋਇੰਦਾ ਵੀ ਸ਼ਰਨ ਦੇ ਅੰਦਰ ਹੈ, ਸੰਗਲਾ ਦੀਪ ਟਾਪੂ 'ਚ ਠਹਿਰਿਆ ਹੋਇਆ ਮਨਸਕ ਸ਼ਾਹੂਕਾਰ ਵੀ ਸ਼ਰਨ ਦੇ ਅੰਦਰ ਹੈ। ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦਸਵੇਂ ਜਾਮੇ ਦੇ ਵਾਰਸ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ 'ਚ ਰਹਿਣ ਵਾਲਾ ਮਸੰਦ ਜਿਹੜਾ ਸਤਿਗੁਰੂ ਜੀ ਤੋਂ ਬੇਮੁੱਖ ਹੋ ਕਰਕੇ ਭੱਜ ਗਿਆ ਸੀ, ਜਿਸ ਨੂੰ ਸੱਚੇ ਪਾਤਸ਼ਾਹ ਹਾਥੀ ਨਾਲ ਲੜਾਉਣ ਵਾਸਤੇ ਕਹਿ ਰਹੇ ਸੀ ਕਿ ਇਹ ਵੇਖੋ ਸਾਡਾ ਕਿੱਡਾ ਵੱਡਾ ਹਾਥੀ, ਇੰਨੇ ਚਿਰ ਦੀ ਸੇਵਾ ਸਤਿਗੁਰੂ ਜੀ ਦੇ ਦਰ ਘਰ ਦੀ ਕਰਨ ਵਾਲਾ, ਉਹ ਵੀ ਹਜ਼ੂਰੀ ਦੇ ਅੰਦਰ ਰਹਿੰਦਾ ਹੋਇਆ ਵੀ ਸ਼ਰਨ ਦੇ ਅੰਦਰ ਨਹੀਂ ਹੈ, ਹਜ਼ੂਰੀ 'ਚ ਰਹਿੰਦਾ ਹੋਇਆ ਵੀ ਸ਼ਰਨ ਦੇ ਅੰਦਰ ਨਹੀਂ ਹੈ। ਸ਼ਰਨ ਦੇ ਅੰਦਰ ਆਉਣਾ ਬੜਾ ਇੱਕ ਆਤਮਿਕ ਵਿਸ਼ਾ ਹੈ, ਇੱਕ ਮਨ ਅਰਪਣ ਦਾ ਵਿਸ਼ਾ ਹੈ। ਨਵਾਬ ਦੌਲਤ ਖਾਂ ਨੂੰ ਦੀਨ ਦੁਨੀਆ ਦੇ ਮਾਲਕ ਕਹਿਣ ਲੱਗੇ, ਦੌਲਤ ਖਾਂ ਨਵਾਬ ਤੇਰਾ ਬੁੱਤ ਇੱਥੇ ਬੈਠਾ ਸੀ, ਸਰੀਰ ਇੱਥੇ ਬੈਠਾ ਸੀ ਅਤੇ ਤੂੰ ਕਾਬਲ ਕੰਧਾਰ 'ਚ ਫਿਰਦਾ ਸੀ, ਘੋੜੇ ਨਾਲ ਵਪਾਰ ਕਰਦਾ, ਤੁਰਕੀ ਘੋੜੇ ਵਹਿੰਦਾ, ਅਰਬੀ ਘੋੜੇ ਵਹਿੰਦਾ ਹੋਇਆ ਲੱਭਦਾ ਫਿਰਦਾ ਸੀ, ਟੋਲਦਾ ਹੋਇਆ। ਸਰੀਰ ਦੇ ਪੜਿਆਂ ਨਾਲ ਨਵਾਜ ਨਹੀਂ ਪੜ੍ਹੀ ਜਾਂਦੀ, ਉਹਦੀ ਸ਼ਰਨ 'ਚ ਨਹੀਂ ਆਇਆ, ਉਹਨੂੰ ਅਰਪਣ ਨਹੀਂ ਹੋਇਆ, ਉਹਨੂੰ ਸਮਰਪਿਤ ਨਹੀਂ ਹੋਇਆ ਹੈ। ਦੌਲਤ ਖਾਂ ਨਵਾਬ ਨੇ ਭਰੀ ਹੋਈ ਖਲਕਤ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਫੜ ਲਏ, ਮਹਾਰਾਜ ਖਿਮਾ ਕਰੋ। ਨਾਲੇ ਬੈਠਾ ਹੋਇਆ ਕਾਜੀ ਕਹਿਣ ਲੱਗਿਆ, ਮੈਂ ਪੜ੍ਹਦਾ ਸੀ ਨਵਾਜ, ਤੁਸੀਂ ਮੇਰੇ ਨਾਲ ਪੜ੍ਹ ਲੈਂਦੇ? ਮੇਰੇ ਪਾਤਸ਼ਾਹ ਗਰੀਬ ਨਵਾਜ ਮੁਸਕਰਾਉਣ ਲੱਗੇ, ਕਾਜੀ ਕਿਉਂ ਆਪਣਾ ਪੜਦਾ ਖਿਲਾਉਣਾ ਹੈ? ਤਾਂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦਾ ਨਵਾਬ ਦੌਲਤ ਖਾਂ, ਮਹਾਰਾਜ ਜੇ ਤੁਸੀਂ ਸਾਧੂ ਹੋ, ਜੇ ਮਹਾਤਮਾ ਹੋ, ਜੇ ਖੁਦਾ ਦੀ ਸਿਫਤ ਵਾਲੇ ਬੰਦੇ ਹੋ, ਜੇ ਖੁਦਾ ਦੇ ਪੈਗੰਬਰ ਹੋ, ਜੇ ਵਲੀ ਹੋ ਅੱਲਾ ਦੇ ਤੁਸੀਂ, ਤਾਂ ਦੱਸੋ, ਦੱਸ ਦਿਓ ਫਿਰ ਵੀ ਕਾਜੀ ਵੀ ਕਿੱਥੇ ਸੀ? ਅਤੇ ਕਾਜੀ ਬੜੇ ਗਰਬ ਨਾਲ ਕਹਿ ਰਿਹਾ, ਮੈਂ ਤਾਂ ਨਮਾਜ਼ ਪੜ੍ਹ ਰਿਹਾ ਸੀ। ਸਤਿਗੁਰੂ ਮਹਾਰਾਜ ਜੀ ਦੀ ਪੁੱਛਣ 'ਤੇ ਨਵਾਬ ਦੌਲਤ ਖਾਂ ਦੇ ਅਤੇ ਹਜ਼ੂਰ ਕਹਿੰਦੇ, ਕਾਜੀ ਤਾਂ ਇਹਦੇ ਘਰ ਘੋੜੀ ਸੋਈ ਹੈ, ਛੋਟੇ ਜਿਹੇ ਵਛੇਰੇ ਦੇ ਪਿੱਛੇ ਪਿੱਛੇ ਦੌੜਿਆ ਫਿਰਦਾ ਹੈ, ਭੱਜਿਆ ਫਿਰਦਾ ਹੈ। ਨਵਾਬ ਦੌਲਤ ਖਾਂ ਕਹਿੰਦਾ, ਕਾਜੀ ਸਾਹਿਬ ਝੂਠ ਨਾ ਬੋਲਿਓ, ਸੱਚ ਦੱਸਿਓ, ਇਹ ਗੱਲ ਹੈ? ਕਹਿੰਦਾ, ਹਾਂ ਹੈ। ਕਹਿੰਦਾ, ਡਿੱਗ ਫਿਰ ਸਰਨਾ ਦੇ ਅੰਦਰ, ਇਹ ਖੁਦਾ ਦਾ ਰੂਪ ਨੇ, ਸੱਚੇ ਤਾਂ ਇਹ ਨੇ, ਸ਼ਰਨ ਦੇ ਅੰਦਰ ਤਾਂ ਖੁਦਾ ਦੀ ਇਹ ਨੇ, ਇਹਨਾਂ ਨੇ ਸਮਰਪਿਤ ਹੋਇਆ ਹੈ, ਇੰਨੀ ਗਿਆਨ ਇੰਨਾ ਗਿਆਨ ਹੈ ਇਹਨਾਂ ਨੂੰ, ਤੇਰਾ ਸੰਕਲਪ ਬੁੱਝ ਲਿਆ ਹੈ, ਫੁਰਨਾ ਵੱਜ ਲਿਆ, ਮੈਂ ਬੇਨਤੀ ਤਾਂ ਕੀਤੀ। ਕਈ ਵਾਰੀ ਸੰਸਾਰ ਦੇ ਲੋਕ ਇਹ ਕਿੰਤੂ ਕਰ ਦਿੰਦੇ ਆ, ਕਿਸੇ ਸਾਧ ਕੋਲ ਜਾਣ ਦੀ ਲੋੜ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਭ ਤੋਂ ਵੱਡੇ ਨੇ, ਸੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਤੋਂ ਵੱਡੇ ਆ ਸਤਸੰਗੀਓ। ਪਰ ਜਿਹੜਾ ਬੰਦਗੀ ਵਾਲਾ ਸਾਧੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਜਿੰਨਾ ਨੇੜੇ ਪਹੁੰਚ ਗਿਆ ਹੈ, ਜਿੰਨਾ ਸਾਧੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੋ ਗਿਆ ਹੈ, ਜਿੰਨਾ ਸਾਧੂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਤਨ ਮਨ ਧਨ ਅਰਪਣ ਕਰਤਾ, ਉਹਨਾਂ ਆਮ ਮਨੁੱਖ ਨਹੀਂ ਕਰ ਸਕਦਾ, ਉਹਨਾਂ ਆਪਾਂ ਨੇੜੇ ਨਹੀਂ ਪੁੱਜ ਸਕਦੇ ਜਿੰਨੀ ਨੇੜੇ ਸਾਧੂ ਪੁੱਜਿਆ ਹੁੰਦਾ ਹੈ। ਉਹ ਸਾਧੂ ਨੇ ਜਿਹਨੇ ਨਵਾਬ ਦੌਲਤ ਖਾਂ ਦੇ ਫੁਰਨੇ ਨੂੰ ਬੁੱਝ ਦਿੱਤਾ, ਕਾਜੀ ਦੇ ਫੁਰਨੇ ਨੂੰ ਬੁੱਝ ਦਿੱਤਾ। ਸਾਧੂ ਉਹ ਨੇ ਜਿਹੜੇ ਤੱਤੀ ਤਵੀ 'ਤੇ ਵੀ ਬਹਿ ਕੇ ਕਹਿੰਦੇ ਨੇ, ਤੇਰਾ ਭਾਣਾ ਮਿੱਠਾ ਲੱਗਾ ਹੈ। ਸਾਧੂ ਉਹ ਨੇ ਦਿੱਲੀ ਦੇ ਚਾਂਦਨੀ ਚੌਂਕ ਅੰਦਰ ਸੀਸ ਦਾ ਬਲਿਦਾਨ ਦਿੰਦੇ ਹੈ, ਪੰਡਤਾਂ ਦੀ ਪੁਕਾਰ ਨੂੰ ਸੁਣ ਕੇ ਬਾਹਮਣਾਂ ਦੀ ਰਾਖੀ ਕਰਨ ਦੇ ਲਈ, ਤਿਲਕ ਜੰਜੂ ਰਾਖਾ ਪ੍ਰਭਤਾਕਾ, ਉਹ ਸਾਧੂ ਹੈ। ਸਾਧੂ ਉਹ ਹੈ ਜਿਹੜਾ ਮੈਦਾਨੇ ਜੰਗ 'ਚ ਲੜਦਾ ਹੋਇਆ ਵੀ ਸੀਸ ਤਲੀ 'ਤੇ ਰੱਖ ਕਰਕੇ ਤੁਰਿਆ ਜਾਂਦਾ ਹੈ, ਉਹ ਸਾਧੂ ਹੈ। ਸਾਧੂ ਉਹ ਹੈ ਜਿਹੜਾ ਲਾਹੌਰ ਦੀ ਕਚਹਿਰੀ 'ਚ ਬਹਿ ਜਾਂਦਾ ਹੈ, ਖੋਪੜ ਲੱਥੇ ਤੋਂ 22-22 ਦਿਨ ਜਿੰਦਾ ਬੈਠਾ ਰਹਿੰਦਾ ਹੈ, ਉਹ ਸਾਧੂ ਹੈ। ਇਹੋ ਜਿਹਾ ਸਾਧੂ ਨਹੀਂ ਸੰਸਾਰ ਦੇ ਅੰਦਰ ਥੰਮਾ ਕੋਈ ਨਾ, ਸਾਧ ਵਿੱਚ ਸਾਧ ਨਾ ਦਿਸਾ ਜਗ ਵਿੱਚ ਕੋਆ। ਭਾਈ ਗੁਰਦਾਸ ਸਾਹਿਬ ਕਹਿੰਦੇ, ਸਾਧੂ ਤੋਂ ਬਿਨਾਂ ਸ੍ਰਿਸ਼ਟੀ ਨੂੰ ਥੰਮ ਦੇਣ ਵਾਲਾ ਕੋਈ ਨਹੀਂ, ਅਤੇ ਇਸ ਸਾਧੂ ਸੰਸਾਰ ਦੇ ਅੰਦਰ ਕੋਈ ਨਜ਼ਰੀ ਨਹੀਂ ਆਉਂਦਾ, ਦਿਸਦਾ ਨਹੀਂ ਹੈ, ਅਤੇ ਬਖਸ਼ਿਸ਼ ਕਰਦੇ ਨੇ ਪੂਰਾ ਗੁਰ ਸਮਝਾਇਆ। ਕਹਿੰਦੇ ਪੂਰੇ ਸਤਿਗੁਰੂ ਦੀ ਸ਼ਰਨ ਆਇਆ ਨਾ, ਅਤੇ ਗੁਰਦੇਵ ਸਤਿਗੁਰੂ ਜੀ ਨੇ ਸਮਝਾਇਆ ਮਨੁੱਖ ਨੂੰ, ਕੀ ਸਮਝਾਇਆ? ਆਨ ਸਗਲ ਵਿਦ ਕਾਮਨਾ ਆਵੈ ਹਰ ਹਰ ਨਾਮ ਧਿਆਇਆ, ਆਨ ਸਗਲ ਵਿਦ ਹੋਰ ਸਾਰੀਆਂ ਵਿਧੀਆਂ ਜਪ ਤਪ ਹੋਮ ਨੇਮ ਜੱਗ ਪੂਜਾ ਪ੍ਰਤਿਸ਼ਠਾ ਜਾ ਸੰਜਮ ਆਦਿ ਕੀਤੇ, ਨੇਤੀ ਧੋਤੀ ਦੇ ਕਰਮ ਆਦਿ ਕੀਤੇ, ਮਿੱਤਰਾ ਇਹ ਕੰਮ ਨਹੀਂ ਜੇ ਆਉਣੇ, ਇਹ ਨਹੀਂ ਕੰਮ ਆਉਣੇ, ਹਰ ਹਰ ਨਾਮ ਧਿਆਇਆ, ਹਰੀ ਦੇ ਨਾਮ ਨੂੰ ਧਿਆਉਣਾ ਕਰ। ਅਤੇ ਜਿਹੜਾ ਪੁਰਸ਼ ਫਿਰਤ ਫਿਰਤ ਭੇਟੀਏ ਜਨ ਸਾਧੂ, ਫਿਰਦਾ ਘੁੰਮਦਾ ਭਰਮਣ ਕਰਦਾ ਵਾਰੀ ਵਾਰੀ ਸਾਧੂ ਦੇ ਨਾਲ ਸਮਲਾਪ ਹੋਇਆ ਤਾਂ ਪੂਰੇ ਸਤਿਗੁਰੂ ਦਾ ਉਪਦੇਸ਼ ਸਾਧੂ ਨੇ ਸਮਝਾਇਆ ਵੀ ਸੱਜਣਾ ਨਾਮ ਜਪ, ਨਾਮ ਤੋਂ ਬਿਨਾਂ ਨਹੀਂ ਕਲਿਆਣ ਹੋਣੀ। ਪਲਾਂ ਦੀ ਜਿੰਨੇ ਮਰਜ਼ੀ ਕਰਮ ਕਰੀ ਜਾ, ਜਿੰਨੀਆਂ ਮਰਜ਼ੀ ਧੂਣੀਆਂ ਤਾਪੀ ਜਾ, ਜਿੰਨੀਆਂ ਮਰਜ਼ੀ ਜਟਾਵਾਂ ਵਧਾਈ ਜਾ, ਬਹੁਤ ਭੇਖ ਹੈ ਸੰਸਾਰ ਦੇ ਅੰਦਰ, ਬਹੁਤ ਭੇਖ ਹੈ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬੜਾ ਸੁੰਦਰ ਬਚਨ ਹੈ, ਉਹ ਕਹਿੰਦਾ ਭਾਈ ਗੁਰਦਾਸ ਜੀ ਕਹਿੰਦੇ ਨੇ, ਮਿਲੈ ਜੇ ਤੀਰਥ ਨਹਾਤਿਆਂ ਡੱਡਾਂ ਜਲਵਾਸੀ, ਬਾਲ ਵਧਾਇਆ ਪਾਈਐ ਬੜ ਜਟਾਂ ਪਲਾਸੀ, ਨੰਗੇ ਰਹਿਆਂ ਜੇ ਮਿਲੈ ਬਣ ਮਿਰਗ ਉਦਾਸੀ, ਮਿਲੈ ਜੇ ਚੁੱਪ ਕੀਤੀਆਂ ਪਸ਼ੂਆਂ ਜੜ ਹਾਸੀ, ਬਿਨ ਗੁਰ ਮੁਕਤ ਨਾ ਹੋਵੀ ਗੁਰ ਮਿਲੈ ਖਲਾਸੀ। ਨਾ ਤਾਂ ਕੋਈ ਕੱਪੜਿਆਂ ਦਾ ਵਸਤਰਾਂ ਦਾ ਤਿਆਗ ਕਰਕੇ ਕਹਿ ਦੇਵੇ ਕਿ ਮੈਨੂੰ ਹੁਣ ਲੋੜ ਨਹੀਂ, ਮੈਂ ਤਿਆਗੀ ਹੋ ਗਿਆ ਹੈ, ਦਿਗੰਬਰ ਹੋ ਗਿਆ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਬਣਦੇ ਮਿਰਗ ਨੇ ਜੰਗਲ 'ਚ ਫਿਰਨ ਵਾਲੇ, ਉਹ ਕਿਹੜਾ ਕੱਪੜੇ ਪਹਿਨਦੇ ਨੇ, ਤਨ ਦੇ ਉੱਤੇ ਉਹ ਨਗ ਨਹੀਂ ਫਿਰਦੇ ਨੇ। ਜੇ ਤੀਰਥਾਂ 'ਤੇ ਭ੍ਰਮਣ ਕਰਨ ਦੇ ਨਾਲ ਤੜ ਤੀਰ ਸਭ ਧਰਤੀ ਪਰਮੇ ਦੁਬਧਾ ਛੁਟਕਾ, ਨਾਹੀਂ ਤੀਰਥਾਂ 'ਤੇ ਭ੍ਰਮਣ ਦੇ ਨਾਲ ਪ੍ਰਭੂ ਮਿਲ ਜਾਵੇ, ਕਲਿਆਣ ਹੋ ਜਾਵੇ, ਅਤੇ ਜਲ ਜਲ ਦੇ ਅੰਦਰ ਡੱਡਾਂ ਸਦਾ ਹੀ ਵਾਸ ਕਰਦੀਆਂ। ਮਿਲਿਆ ਜੇ ਤੀਰਥ ਨਹਾਤੇ ਹਾਂ ਡੱਡਾਂ ਜਲਵਾਸੀ, ਪਾਣੀ 'ਚ ਹੈ ਨੇ ਡੱਡਾਂ ਹੀ, ਵਾਲ ਵਧਾਇਆ ਜੇ ਮਿਲੈ ਵੜ ਜਟਾਂ ਪਲਾਸੀ, ਫਿਰ ਬੋੜ ਦੇ ਰੁੱਖ ਦੇ ਸ਼ਿਸ਼ਰੇ ਵੀ ਬੜੇ ਬੜੇ ਹੈ, ਬੜੀਆਂ ਬੜੀਆਂ ਲੰਮੀਆਂ ਸ਼ਿਸ਼ਰਾਂ ਨੇ ਉਸਦੀਆਂ, ਬੋੜ ਦੇ ਰੁੱਖ ਹੀ ਮੁਕਤ ਹੋ ਜਾਵਣ। ਚੁੱਪ ਕੀਤੀਆਂ ਜੇ ਮਿਲੈ ਪਸ਼ੂਆਂ ਜੜ ਹਾਸੀ, ਜੇ ਕੋਈ ਮਨੁੱਖ ਕਹੇ ਮੈਂ ਚੁੱਪ ਧਾਰਨ ਕਰ ਲਈ, ਮੌਨ ਧਾਰਨ ਕਰ ਲਿਆ, ਹੁਣ ਪ੍ਰਭੂ ਮੈਨੂੰ ਮਿਲ ਜਾਏਗਾ, ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜੇ ਪਸ਼ੂ ਨੇ ਉਹ ਵਿਚਾਰਿਆ ਕਿਹੜੇ ਬੁਲਾਏ ਤੋਂ ਬੋਲਦੇ ਨੇ, ਉਹ ਕਿਹੜਾ ਆਪਣੇ ਨਾਲ ਸਾਰੀ ਦਿਹਾੜੀ ਗੱਪਾਂ ਮਾਰਦੇ ਹੈ, ਦੁੱਖ ਸੁੱਖ ਸਾਂਝਾ ਕਰਦੇ ਹੈ, ਜਾਂ ਹਾਸ ਰਾਸ ਕਰਦੇ ਹੈ, ਤੂੰ ਚੁੱਪ ਹੀ ਰਹਿੰਦੇ ਹੈ, ਉਹ ਤਾਂ ਬੁਲਾਇਆਂ ਤੋਂ ਵੀ ਨਹੀਂ ਬੋਲ ਸਕਦੇ ਹੈ। ਪਸ਼ੂਆਂ ਜੜ ਹਾਸੀ, ਫਿਰ ਪਸ਼ੂ ਵੀ ਮੁਕਤ ਹੋ ਜਾਵਣ ਨਾ। ਫਿਰ ਕਹਿੰਦੇ ਨੇ ਭਸਮ ਲਾਏ ਤਨ ਪਾਈ ਆ ਖਰਖੇ ਨਿਵਾਸੀ, ਭਾਈ ਗੁਰਦਾਸ ਜੀ ਕਹਿੰਦੇ ਜੇ ਤਨ ਪਿੰਡੇ 'ਤੇ ਸਵਾਹ ਮਲ ਲਈ, ਰਾਖ ਮਲ ਲਈ, ਅਤੇ ਖੋਤੇ ਵੀ ਸਾਰਾ ਦਿਨ ਖੇ 'ਚ ਹੀ ਲਿਟਦੇ ਹੈ, ਮਿੱਟੀ 'ਚ ਹੀ ਲਿਟਦੇ ਹੈ, ਫਿਰ ਦੀ ਉਹਨਾਂ ਦੀ ਵੀ ਕਲਿਆਣ ਹੋ ਜਾਏ। ਇਹ ਤਾਂ ਪਾਤਸ਼ਾਹ ਗਰੀਬ ਨਿਵਾਜ਼ ਕਹਿੰਦੇ ਨੇ, ਗੁਰੂ ਬਿਨ ਗੁਰ ਮੁਕਤ ਨਾ ਹੋਵਈ, ਗੁਰੂ ਕੀ ਸ਼ਰਨ ਆਇਆ ਬਿਨਾਂ ਕਲਿਆਣ ਨਹੀਂ ਹੁੰਦੀ। ਅਤੇ ਜਦੋਂ ਗੁਰੂ ਕੀ ਸ਼ਰਨ 'ਚ ਆਵੇਗਾ, ਸ਼ਰਨ 'ਚ ਆਵੇਗਾ, ਨਵਾਬ ਦੌਲਤ ਖਾਂ ਵਾਂਗੂ ਨਾ ਨਿਵਾਜ਼ ਪੜ੍ਹੇ, ਸ਼ਰਨ 'ਚ ਆਏ ਸਮਰਪਿਤ ਹੋ ਕੇ, ਤਾਂ ਦੀਨ ਦਿਆਲੂ ਪਾਤਸ਼ਾਹ ਸਾਧੂ ਦੇ ਨਾਲ ਮਕਲਾਪ ਕਰਾਉਣਗੇ। ਜਿਹੜਾ ਸਾਧੂ ਹੋਵੇਗਾ ਉਹ ਭੇਖੀ ਨਹੀਂ ਹੋਵੇਗਾ, ਦੰਭੀ ਨਹੀਂ ਹੋਵੇਗਾ, ਜਿਹਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗਿਆਸੂ ਨੂੰ ਮਿਲਾਉਣਗੇ, ਉਹਦੀ ਭਾਵਨਾ ਨੂੰ ਦੇਖ ਕਰਕੇ। ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕਰਾਮ, ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੈ ਨਾਮ। ਸੰਤ ਜਨਾਂ ਕੋਲ ਜੁਗਤੀ ਹੁੰਦੀ ਹੈ, ਸੰਤਨ ਹੱਥ ਰਾਖੀ ਕੁੰਜੀ, ਪਾਤਸ਼ਾਹ ਨੇ ਉਹ ਕੁੰਜੀ ਸਾਧੂਆਂ ਦੇ ਹੱਥ 'ਚ ਰੱਖੀ ਹੋਈ ਹੈ। ਇਸੇ ਲਈ ਮੁਕਤ ਜੁਗਤ ਨਾਵੈ ਕੀ ਦਾਸੀ, ਨਾਮ ਦੀ ਦਾਸੀ ਹੈ, ਪਰ ਉਹ ਵਿਧੀ ਨੂੰ ਉਹ ਢੰਗ ਨੂੰ ਸਾਧੂ ਦੱਸਦੇ ਹੈ। ਸਾਧੂ ਦੀ ਸ਼ਰਨ ਜਾਣਾ ਬੜਾ ਜ਼ਰੂਰੀ ਹੈ, ਪੂਰਾ ਗੁਰ ਸਮਝਾਇਆ, ਪੂਰੇ ਸਤਿਗੁਰੂ ਜੀ ਨੇ ਸਮਝਾਇਆ ਹੈ, ਉਪਦੇਸ਼ ਦਿੱਤਾ ਹੈ ਕਿ ਸਾਧੂ ਸਾਧਕ ਸੰਗ ਨਹੀਂ ਕਛਕਾਲ, ਦਰਸ਼ਨ ਭੇਟ ਤੋਂ ਬਹੁਤ ਨਿਹਾਲ। ਸਾਧੂ ਦੇ ਨਾਲ ਬਹੁਤੀ ਘਾਲ ਦੀ ਲੋੜ ਨਹੀਂ ਪੈਂਦੀ, ਕਿਉਂਕਿ ਸਾਧੂ ਆਪ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੁੰਦਾ ਹੈ, ਪੂਰਨ ਪਦ 'ਤੇ ਪੁੱਜਿਆ ਹੁੰਦਾ ਹੈ, ਅਤੇ ਪੂਰਨ ਪਦ 'ਤੇ ਪੁੱਜਿਆ ਹੋਇਆ ਹੀ ਦੂਸਰਿਆਂ ਨੂੰ ਪੜਾਵੇਗਾ ਨਾ, ਦੂਸਰਿਆਂ ਨੂੰ ਉਪਦੇਸ਼ ਦੇਵੇਗਾ, ਸਿੱਖਿਆ ਦੇਵੇਗਾ। ਭੇਖ ਤਾਂ ਸੰਸਾਰ ਦੇ ਅੰਦਰ ਬਹੁਤ ਹੈ, ਤਾਂ ਬਖਸ਼ ਕਰਦੇ ਨੇ ਆਨ ਸਗਲ ਵਿਧ ਕਾਮਨਾ ਆਵੈ ਹਰ ਹਰ ਨਾਮ ਧਿਆਇਆ। ਹੋਰ ਕੋਈ ਵਿਧੀਆਂ ਢੰਗ ਤਰੀਕੇ ਜਪ ਤਪ ਸੰਜਮ ਆਦਿਕ ਕੀਤੇ ਹੋਏ, ਸਾਧਨ ਕੀਤੇ ਹੋਏ ਨਹੀਂ ਕੰਮ ਆਉਂਦੇ, ਕੇਵਲ ਵਾਹਿਗੁਰੂ ਦੇ ਨਾਮ ਧਿਆਉਣ ਨਾਲ ਕਲਿਆਣ ਹੋਵੇਗੀ। ਤਾਂ ਤੇ ਮੋਹੇ ਧਾਰੀ ਓਟ ਗੋਪਾਲ, ਇਸੇ ਲਈ ਸਾਹਿਬ ਕਹਿੰਦੇ ਧਾਰੀ ਓਟ ਗੋਪਾਲ, ਪ੍ਰਿਥਵੀ ਨੂੰ ਪਾਲਣ ਵਾਲੇ ਪਰਮੇਸ਼ਰ ਦੀ ਅਸੀਂ ਓਟ ਗ੍ਰਹਿਣ ਕੀਤੀ ਹੈ। ਸ਼ਰਨ ਪਰਿਉ ਪੂਰਨ ਪਰਮੇਸ਼ਰ, ਬਿਨਸੇ ਸਗਲ ਜੰਜਾਲ, ਸਾਧੂ ਦੀ ਪ੍ਰੇਰਨਾ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਦੀ ਓਟ ਗ੍ਰਹਿਣ ਕਰ ਲਈ। ਪੂਰਨ ਪਰਮੇਸ਼ਰ ਪਰਮੇਸ਼ਰ ਉਸ ਦੀ ਸ਼ਰਨ 'ਚ ਪਏ ਅਤੇ ਸਾਰੇ ਸੰਸਾਰ ਦੇ ਬੰਧਨ ਟੁੱਟ ਗਏ, ਕੱਟੇ ਗਏ। ਹੁਣ ਦੌਲਤ ਖਾਂ ਵੀ ਕਹਿੰਦਾ ਸੀ ਮੈਂ ਖੁਦਾ ਦੀ ਸ਼ਰਨ 'ਚ ਜਾ ਕੇ ਨਵਾਜ਼ ਪੜ੍ਹਦਾ ਹੈ, ਪਰ ਕਾਜੀ ਵੀ ਕਹਿੰਦਾ ਸੀ ਖੁਦਾ ਦੀ ਸ਼ਰਨ 'ਚ ਜਾ ਕੇ ਨਵਾਜ਼ ਅਦਾ ਕਰਦਾ, ਪਰ ਸ਼ਰਨ ਦੇ ਅੰਦਰ ਨਹੀਂ ਸੀ। ਸ਼ਰਨ ਦੇ ਅੰਦਰ ਸ਼ਰਨ ਭਰਿਓ ਪੂਰਨ ਪਰਮੇਸ਼ਰ, ਪੂਰੇ ਸਤਿਗੁਰੂ ਦੀ ਸ਼ਰਨ ਪੈ ਗਿਆ। ਬਿਨਸੇ ਸਗਲ ਜੰਜਾਲ, ਸਾਹਿਬ ਕਹਿੰਦੇ ਸਾਰੇ ਬੰਧਨ ਕੱਟੇ ਜਾਂਦੇ ਹੈ, ਜੰਮਣ ਮਰਨ ਦੇ ਕਰਤਾ ਭੋਗਤਾ ਹੰਗਤਾ ਮਮਤਾ ਦੇ ਰਹਾਓ, ਵਿਸ਼ਰਾਮ ਦੇ ਕੇ ਬਖਸ਼ ਕਰਦੇ। ਸੁਰਗ ਮਿਰਤ ਪੈ ਆਲ ਭੂ ਮੰਡਲ ਸਗਲ ਵਿਆਪੇ ਮਾਇ, ਸਵਰਗਾਂ ਦੇ ਅੰਦਰ, ਮਾਤ ਲੋਕ ਅੰਦਰ, ਆਕਾਸ਼ ਦੇ ਅੰਦਰ, ਭੂਮੀ ਦੇ ਅੰਦਰ, ਹੋਰ ਪ੍ਰਿਥਵੀ ਦੇ ਜਿੰਨੇ ਵੀ ਖੰਡ ਨੇ, ਟੁਕੜੇ ਨੇ, ਭੂਮੀ ਮੰਡਲ ਅੰਦਰ ਸਗਲ ਵਿਆਪੇ ਮਾਏ, ਸਾਰਿਆਂ ਸਥਾਨਾਂ ਦੇ ਉੱਤੇ ਮਾਇਆ ਪਹੁੰਦੀ ਹੈ, ਸਾਰਿਆਂ ਸਥਾਨਾਂ ਦੇ ਉੱਤੇ ਮਾਇਆ ਗ੍ਰਸਦੀ ਹੈ। ਕੋਈ ਵੀ ਜਗ੍ਹਾ ਨਹੀਂ ਹੈ ਜਿੱਥੇ ਮਾਇਆ ਨਾ ਪਹੁੰਦੀ ਹੋਵੇ। ਕਬੀਰ ਧਰਤੀ ਅਰ ਆਕਾਸ਼ ਮੈਂ ਦੋਏ ਤੂੰ ਬੜੀ ਅਵਧ, ਖੜ ਦਰਸ਼ਨ ਦਰਸ਼ਨ ਸੇ ਪਰੇ ਅਰ ਚੁਰਾਸੀ ਸਿੱਧ, ਜੀ ਉਧਾਰਨ ਸਭ ਕੁਲ ਉਤਾਰਨ ਹਰ ਹਰ ਨਾਮ ਧਿਆਇਆ। ਸਾਹਿਬ ਕਹਿੰਦੇ ਸਾਰੇ ਜੀਵਾਂ ਨੂੰ ਜੋ ਉਧਾਰ ਦੇਣ ਵਾਲਾ ਹੈ, ਸਾਰੀਆਂ ਕੁਲਾਂ ਦਾ ਪਾਰ ਉਤਾਰਾ ਕਰਨ ਦੇਣ ਵਾਲਾ ਹੈ, ਸੰਸਾਰ ਤੋਂ ਉਤਾਰਨ ਵਾਲਾ, ਉਹ ਹਰ ਹਰ ਨਾਮ ਧਿਆਇਆ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ, ਧਿਆਉਣਾ ਕੀਤਾ ਹੈ। ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ, ਬਖਸ਼ਿਸ਼ ਕਰਦੇ ਆ ਸਤਿਗੁਰੂ ਗਰੀਬ ਨਿਵਾਜ਼। ਪੰਜਵੇਂ ਸਰੂਪ ਅੰਦਰ ਕਥਨ ਕਰਦੇ ਨੇ ਕਿ ਨਾਮ ਨਿਰੰਜਨ ਗਾਈਐ, ਜਿਹੜਾ ਮਾਇਆ ਕਾਲਕ ਤੋਂ ਰਹਿਤ ਹੈ, ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਗਾਉਣਾ ਕਰ ਤਾਂ ਪਾਈਐ ਸਰਬ ਨਿਧਾਨਾ, ਜੋ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਣਗੇ, ਸਾਰੇ ਖਜ਼ਾਨੇ, ਅਥਵਾ ਜੋ ਸਾਰਿਆਂ ਖਜ਼ਾਨਿਆਂ ਦਾ ਮਾਲਕ ਹੈ, ਸਰਬ ਨਿਧਾਨਾ, ਸਾਰਿਆਂ ਖਜ਼ਾਨਿਆਂ ਦਾ ਮਾਲਕ ਪਰਮੇਸ਼ਰ ਹੈ, ਉਹਦੀ ਪ੍ਰਾਪਤੀ ਹੋ ਜਾਏਗੀ, ਉਹ ਮਿਲ ਜਾਏਗਾ। ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ, ਜਿਸਨੂੰ ਗੁਰਦੇਵ ਪਾਤਸ਼ਾਹ ਆਪਣੀ ਰਹਿਮਤ ਕਰ ਦੇਣ, ਕਿਰਪਾ ਕਰ ਦੇਣ, ਕਿਰਪਾ ਦੇ ਦੇਣ, ਜਿਹਨੂੰ ਬਖਸ਼ਿਸ਼ ਦੇ ਦੇਣ, ਉਸ ਬਿਰਲੇ ਨੇ ਹੀ ਕਾਹੂ ਜਾਨਾ, ਉਸ ਕਿਸੇ ਬਿਰਲੇ ਨੇ ਹੀ ਜਾਣਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਜਾਣਾ, ਪੂਰੇ ਸਤਿਗੁਰੂ ਦੀ ਸ਼ਰਨ ਜਾਣਾ, ਸਾਧੂ ਦਾ ਮਿਲਾਪ ਕਰਨਾ, ਪਰਮਾਤਮਾ ਦੇ ਨਾਮ ਦਾ ਜਪਨ ਆਰਾਧਨ ਕਰਨਾ ਕਿਸੇ ਬਿਰਲੇ ਨੇ ਜਾਣਿਆ ਹੈ, ਪਾਵਨ ਉਪਦੇਸ਼ ਗਰੀਬ ਨਿਵਾਜ਼ ਜੀ ਨੇ ਬਖਸ਼ਿਆ ਹੈ, ਦੇਸ਼ ਗੁਰੂ ਕਾ ਜਾਣ ਕੇ ਹਿਰਦੇ 'ਚ ਵਸਾ ਲੈਣਾ, ਵਿਚਾਰ ਕਰਦਿਆਂ ਹੋਈਆਂ ਫੁੱਲਾਂ ਦੀ ਖਿਮਾ ਜੀ ਗਾਂ ਵਾਸਤੇ ਸਮੱਤ ਬਖਸ਼ਣੀ, ਜੋ ਸੱਜਣ ਅਸੀਸੜੀਆਂ ਜੀ ਹੋਵੇ ਸਾਹਿਬ ਸਿਉਮੇਲ। ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ, ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।